ਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਡੰਡਾਤ ਬੰਦਨ ਅਨਕਵਾ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪਿਆਰੇ ਜਪ ਤੇ ਦਰਸ਼ਨ ਪਾਇਆ ਸੰਸਾਰ ਉਤਰ ਗਿਆ ਜਪ ਤੇ ਦਰਸ਼ਨ ਪਾਇਆ ਸੰਸਾਰ ਉਤਰ
Yeah. Thank you.
सिंह जी लड़के बोलना सतनाम श्री वाहे। विचार सेवा ते सिमरन दी आपां करनियां सारे ने रल मिल के, नाम दे जपन दे नाल सारे किस्म दे दुख आदि व्याधि उपाधि पंज किस्म दे कलेश जो सारे संसार दे प्राणियां दे उत्ते पए हुए ने, जिन्हां नूं निवृत्त करना हद तों ज़्यादे कठिन है। उन्हां विच इक विद्या जो असल चीज़ है उन्हूं ना जान के नकल नूं जानना करना, नकल नूं असल कहना ते असल नूं नकल कहना। दूसरी आ अवनिवेश होया करदी है, काल तों डरना मौत तों घबराउणा, ना मुआफक हालत जिहड़े अपने फेवर विच ना होण उहनां नूं अंदाजे च लिया के पहलां ही घबराउणा शुरू करना। ਅਸਮਤਾ ਹੈ ਸੱਤ ਚੀਜ਼ ਵਾਹਿਗੁਰੂ, ਉਸ ਨੂੰ ਸੱਤ ਨਹੀਂ ਕਹਿਣਾ, ਦੁਨੀਆ ਨੂੰ ਸੱਤ ਕਹਿਣਾ। ਇੱਕ ਰਾਗ ਹੈ ਅਟੈਚਮੈਂਟ, ਮੈਂ ਅਤੇ ਮੇਰੀ, ਬੜਾ ਭਾਰਾ ਦੁੱਖ ਹੈ ਜਦ ਤੱਕ ਇਹ ਦੋ ਚੀਜ਼ਾਂ ਰਹਿੰਦੀਆਂ। ਇਹਦੇ ਬਾਅਦ ਦੁਆਇਕ ਹੈ ਵੈਰ ਭਾਵ, ਨਫ਼ਰਤ, ਈਰਖਾ। ਸੋ ਇਹ ਕੁਛ ਦੁੱਖ ਨੇ ਸੰਸਾਰ ਦੇ ਉੱਤੇ, ਆਦਿ ਵਿਆਧਿ ਉਪਾਧਿ ਤਿੰਨ ਇਹ ਕਿਸਮ ਦੇ ਦੁੱਖ ਨੇ, ਬੇਅੰਤ ਕਿਸਮ ਦੇ ਦੁੱਖ ਨੇ। ਵਾਹਿਗੁਰੂ ਨੇ ਸੰਸਾਰ ਵਿੱਚ ਦੁੱਖ ਨਹੀਂ ਸੀ ਬਣਾਇਆ, ਮਹਾਰਾਜ ਨੇ ਇਹ ਸਾਰਾ ਸੰਸਾਰ ਆਪਣੇ ਰਹਿਣ ਦਾ ਥਾਂ ਬਣਾਇਆ ਸੀ। ਇਹ ਜਗ ਸੱਚੇ ਕੀ ਹੈ ਕੋਰੜੀ, ਸੱਚੇ ਕਾ ਵਿੱਚ ਵਾਸ। ਫਿਰ ਦੁੱਖ ਕਿੱਥੋਂ ਆ ਗਿਆ? ਜੋ ਚੀਜ਼ ਬਣੀਓ ਨਹੀਂ ਸੀ ਉਹ ਆ ਕਿੱਥੋਂ ਗਈ? ਇਹ ਸਵਾਲ ਹੈ ਸੋਝੀਵਾਨ ਬੰਦੇ ਦੇ ਮਨ ਵਿੱਚ। ਜੇ ਇੱਕ ਅਵਸਥਾ ਆਉਂਦੀ ਹੈ ਕਿ ਦੁੱਖ ਨਾਹੀਂ ਸਭ ਸੁਖੀ ਹੈ ਰੇ, ਵੀ ਇੱਥੇ ਦੁੱਖ ਸੋਰੋਜ਼ ਐਂਡ ਪੇਨਸ ਦਾ ਕੋਈ ਨਾਮ ਨਹੀਂ ਹੈ ਸੰਸਾਰ ਦੇ ਅੰਦਰ, ਇਹ ਫਿਕਸ਼ੀਅਸ ਨਾਮ ਹੈ, ਇਹ ਫਿਰ ਆ ਕਿੱਥੋਂ ਗਿਆ? ਸਾਰੇ ਅਸੀਂ ਦੁਖੀ ਹਾਂ, ਕੋਈ ਕੋਈ ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਸੁਖੀ ਹੈ, ਬਾਕੀ ਤਾਂ ਸਾਰਾ ਸੰਸਾਰ ਦੁੱਖਾਂ ਦੇ ਨਾਲ ਭਰਿਆ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਸੁਮੇਰ ਪਰਬਤ 'ਤੇ ਜਾਂਦੇ ਨੇ, ਉੱਥੇ ਬਹੁਤ ਲਰਨਡ ਕਿਸਮ ਦੇ ਫਿਲੋਸਫੀ ਵਿੱਚ ਅਤੇ ਯੋਗ ਮਾਰਗ ਦੇ ਵਿੱਚ ਗੋਰਖਨਾਥ ਆਦਿ ਬੰਦਿਆਂ ਦੇ ਨਾਲ, ਵੱਡੇ ਮਹਾਂਪੁਰਸ਼ਾਂ ਦੇ ਨਾਲ ਵਾਹ ਪਿਆ, ਅਤੇ ਗੁਰੂ ਨਾਨਕ ਦਾ ਮਤ ਅਤੇ ਉਹਨਾਂ ਦਾ ਮਤ ਥੋੜ੍ਹਾ ਜਿਹਾ ਫਰਕ ਵਿੱਚ ਸੀ। ਗੁਰੂ ਨਾਨਕ ਦਾ ਮਤ ਪ੍ਰਕਿਰਤੀ ਤੋਂ ਪਹਿਲਾਂ ਤੋਂ ਸ਼ੁਰੂ ਹੁੰਦਾ ਸੀ। ਉਹਨਾਂ ਦੇ ਮਤ ਵਿੱਚ ਈਸ਼ਵਰ ਅਤੇ ਪ੍ਰਕਿਰਤੀ ਅਤੇ ਜੀਵ ਤਿੰਨ ਚੀਜ਼ਾਂ ਅਨਾਦਿ ਨੇ, ਇਹਨਾਂ ਨੂੰ ਬਣਾਉਣ ਵਾਲਾ ਕੋਈ ਨਹੀਂ ਹੈ ਪ੍ਰਕਿਰਤੀ ਨੂੰ। ਮਾਇਆ ਸਦੀਵੀ ਹੈ, ਮੁੱਢ ਤੋਂ ਚਲੀ ਜਾਂਦੀ ਹੈ, ਅਤੇ ਜਿਹੜਾ ਜੀਵ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਰੂਹ ਕਹਿੰਦੇ ਹਾਂ, ਜੀਵ ਕਹਿੰਦੇ ਹਾਂ, ਇਹ ਉਹ ਮੰਨਦੇ ਸੀ ਕਿ ਇਹ ਵੀ ਸ਼ੁਰੂ ਤੋਂ ਚੱਲਿਆ ਹੁੰਦਾ, ਅਨਾਦਿ ਹੈ, ਅਤੇ ਜਿਹੜਾ ਈਸ਼ਵਰ ਹੈ ਉਹ ਵੀ ਅਨਾਦੀ ਹੈ। ਅਤੇ ਗੁਰੂ ਨਾਨਕ ਨੇ ਇਹ ਗੱਲ ਕਹੀ ਵੀ ਨਹੀਂ, ਇਹ ਦੋਏ ਚੀਜ਼ਾਂ ਨਹੀਂ ਹੈ, ਮਾਇਆ ਦਾ ਕੋਈ ਯਾਦ ਨਹੀਂ ਹੈ, ਜੀਵ ਦਾ ਕੋਈ ਯਾਦ ਨਹੀਂ ਹੈ। ਜੋ ਜੀਵ ਹੈ ਹੁਕਮੀ ਹੋਵਨ ਆਕਾਰ, ਹੁਕਮੀ ਹੋਵਨ ਜੀਵ, ਇਹ ਵਾਹਿਗੁਰੂ ਦੇ ਹੁਕਮ ਨਾਲ ਹੋਏ ਨੇ। ਜਿਹੜੀ ਮਾਇਆ ਆਪਣੀ ਮਾਇਆ ਆਪ ਸਾਰੀ ਆਪੇ ਵੇਖਣ ਹਾਰ, ਇਹ ਵੀ ਵਾਹਿਗੁਰੂ ਨੇ ਆਪੇ ਹੀ ਪਸਾਰਨ ਕਰੀ ਹੈ, ਮਾਇਆ ਦਾ ਕੋਈ ਵਜੂਦ ਨਹੀਂ, ਅਤੇ ਜੇ ਕੋਈ ਹੈ ਤਾਂ ਕੇਵਲ ਨਿਰੰਕਾਰ ਹੈ, ਅਤੇ ਉਸ ਦੇ ਇਹ ਕਵਾਵੇ ਅਤੇ ਸਭ ਹੋਆ, ਕੀਤਾ ਵਸਾਓ ਏਕੋ ਕਵਾਓ ਤਿਸ ਦੇ ਹੋਏ ਲੱਖ ਦਰਿਓ। ਇੱਕ ਸ਼ਬਦ ਓਂਕਾਰ ਕਹਿਣ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋ ਕੇ ਇਹ ਸ਼ਬਦ ਘੱਟ ਘੱਟ ਵਿੱਚ ਵਿਆਪਕ ਹੋ ਗਿਆ, ਜਿਸ ਨੂੰ ਸੌ ਸ਼ਬਦ ਕਹਿੰਦੇ ਨੇ। ਏਕ ਸ਼ਬਦ ਕਹਿੰਦੇ ਨੇ, ਏਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ ਬਹੁਤ ਜਨਮ ਨਾ ਆਵਾ। ਉਹ ਕਹਿਣ ਲੱਗੇ, ਹੇ ਨਾਨਕ, ਜੇ ਅਸੀਂ ਤੇਰੀ ਗੱਲ ਮੰਨ ਲਈਏ ਬਈ ਇੱਥੇ ਕੇਵਲ ਵਾਹਿਗੁਰੂ ਸੀ ਅਤੇ ਵਾਹਿਗੁਰੂ ਦੇ ਲੱਛਣ ਦੱਸ। ਮਹਾਰਾਜ ਕਹਿੰਦੇ, ਸੱਚ ਦਾ ਆਨੰਦ, ਉਹ ਸਦਾ ਸੱਤ ਹੈ ਅਤੇ ਉਹ ਚੇਤਨ ਹੈ ਅਤੇ ਸਦਾ ਹੀ ਉਹ ਪਰਮ ਆਨੰਦ ਹੈ। ਉਹ ਕਹਿੰਦੇ, ਜੇ ਪਰਮ ਆਨੰਦ ਹੈ ਫਿਰ ਦੁੱਖ ਕਿੱਥੋਂ ਆ ਗਿਆ, ਸੰਸਾਰ ਕਿੱਥੋਂ ਬਣ ਗਿਆ? ਇਸ ਗੱਲ ਦਾ ਸਾਨੂੰ ਜਵਾਬ ਦਿਓ।
ਬੜਾ ਗੰਭੀਰ ਸਵਾਲ ਹੈ ਫਿਲੋਸਫੀ ਦਾ ਹੈ। ਜਿੱਥੋਂ ਗੁਰਮਤਿ ਸ਼ੁਰੂ ਹੁੰਦੀ ਹੈ, ਆਨ ਮਤਾਂ ਦੇ ਨਾਲੋਂ ਜਿੱਥੋਂ ਸਾਡਾ ਨਖੇੜਾ ਹੁੰਦਾ, ਬਾਕੀ ਮਤ ਆਤਮਾ ਤੱਕ ਪਹੁੰਚਦੇ ਨੇ, ਲੇਕਿਨ ਸਾਡੇ ਆਤਮਾ ਤੋਂ ਉੱਪਰ ਨਜ਼ਰ ਦਾ ਕ੍ਰਿਸ਼ਮਾ ਹੁੰਦਾ ਅਤੇ ਫਿਰ ਅਸੀਂ ਪਰਮਾਤਮਾ ਤੱਕ ਪਹੁੰਚਦੇ ਹਾਂ। ਇਹ ਡਿਫਰੈਂਸ ਹੈ ਬੜਾ ਭਾਰੀ, ਬਹੁਤ ਹੀ ਬਰੀਕ ਚੀਜ਼ ਹੈ ਇਹ। ਅਭਿਆਸੀਆਂ ਨੂੰ, ਜਗਿਆਸੀਆਂ ਨੂੰ, ਫਿਲੋਸਫੀ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਸਕਦਾ, ਦੂਸਰੇ ਸੰਸਾਰ ਨੂੰ ਨਹੀਂ ਇਸ ਗੱਲ ਦੀ ਸੋਝੀ ਆਉਂਦੀ ਵੀ ਇਹ ਕੀ ਕਿਹਾ ਜਾ ਰਿਹਾ। ਕੋਈ ਬਿਰਲੀ ਰੂਹ ਹੈ ਜਿਹਦਾ ਇਸ ਬਰੀਕ ਸਵਾਲ ਦੇ ਨਾਲ ਵਾਹ ਪੈਂਦਾ, ਕਹਿੰਦੇ ਹੇ ਨਾਨਕ ਫਿਰ ਦੁੱਖ ਕਿੱਥੋਂ ਆ ਗਿਆ ਜਦ ਵਾਹਿਗੁਰੂ ਵਾਹਿਗੁਰੂ ਸੀ, ਅਤੇ ਸੰਸਾਰ ਕਿੱਥੋਂ ਬਣ ਗਿਆ। ਉਹਨਾਂ ਦੇ ਜੋ ਐਕਚੁਅਲ ਵਰਡਿੰਗ ਸੀ ਉਹ ਗੁਰੂ ਨਾਨਕ ਪਾਤਸ਼ਾਹ ਨੇ ਸਿੱਧ ਗੋਸ਼ਟ ਦੇ ਅੰਦਰ ਅੰਕਿਤ ਕੀਤੀ ਹੈ। ਅਤੇ ਸਵਾਲ ਸੀ ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿਨ ਸਜਾਈ, ਇਹ ਸੰਸਾਰ ਫਿਰ ਕਿਵੇਂ ਬਣ ਗਿਆ ਅਤੇ ਫਿਰ ਦੁੱਖ ਜਿਹੜਾ ਹੈ ਇਹਦਾ ਨਾਸ਼ ਕਿਵੇਂ ਹੋਵੇ। ਮਹਾਰਾਜ ਕਹਿੰਦੇ ਹੇ ਸਿੱਧੋ, ਅਕਾਲ ਪੁਰਖ ਦੀ ਮੌਜ ਦੇ ਨਾਲ, ਹੁਕਮ ਦੇ ਨਾਲ ਇੱਕ ਤੱਤ ਪੈਦਾ ਹੋਇਆ ਜਿਹਨੂੰ ਹਉਮੈ ਕਹਿੰਦੇ ਨੇ। ਉਹ ਹਉਮੈ ਨੇ ਸਾਰਾ ਪਸਾਰਾ ਕਰਤਾ, ਹਉਮੈ ਤੋਂ ਮਹੀ ਤੱਤ ਪੈਦਾ ਹੋਇਆ, ਮਾਇਆ ਹੋਈ, ਮਾਇਆ ਤਿਰਗੁਣੀ ਹੋਈ, ਰਜੋਗੁਣੀ, ਤਮੋਗੁਣੀ, ਸਦੋਗੁਣੀ, ਅਤੇ ਇਸ ਮਾਇਆ ਤੋਂ ਪੰਜ ਸੂਕਸ਼ਮ ਭੂਤ ਹੋਏ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਤੋਂ ਪੰਜ ਸਥੂਲ ਭੂਤ ਹੋਏ, ਪੌਣ, ਪਾਣੀ, ਅਗਨੀ, ਬਸੰਤਰ ਅਤੇ ਮਿੱਟੀ। ਇਸ ਤੋਂ ਬਾਅਦ ਸੰਸਾਰ ਦੀ ਰਚਨਾ ਸ਼ੁਰੂ ਹੋ ਗਈ। ਸਾਚੇ 'ਤੇ ਪਵਨਾ ਪਿਆ, ਪਵਨਾਂ 'ਤੇ ਜਲ ਹੋਏ, ਜਲ 'ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸੀ। ਕਹਿਣ ਲੱਗੇ ਹਉਮੈ ਵਿੱਚ ਸਾਰੇ ਸੰਸਾਰ ਦਾ ਵਜੂਦ ਕਾਇਮ ਹੋ ਗਿਆ, ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਸੋ ਮਹਾਰਾਜ ਨੇ ਇਹ ਬੇਸ ਬਣਾਤਾ ਸਾਧ ਜੀ ਵੀ ਜੇ ਨਾਮ ਵਿਸਰਦਾ ਹੈ ਤਾਂ ਦੁੱਖ ਆਉਂਦਾ, ਜੇ ਨਾਮ ਨਾ ਵਿਸਰੇ ਫਿਰ ਦੁੱਖ ਨਹੀਂ ਆਇਆ ਕਰਨਾ। ਬਹੁਤ ਧਿਆਨ ਦੇ ਨਾਲ ਸੁਣਿਓ ਅਤੇ ਸਮਝਣ ਦਾ ਯਤਨ ਕਰਿਓ। ਜਦ ਧਿਆਨ ਨਾਲ ਸਮਝੋਗੇ ਫਿਰ ਮੇਰੇ ਨਾਲ ਨਾਲ ਚਲੇ ਚਲੋਗੇ। ਜੇ ਮਨ ਇੱਧਰ ਉੱਧਰ ਗਿਆ, ਬੱਚੇ ਬੋਲਦੇ ਰਹੇ, ਫਿਰ ਡਿਸਟਰਬੈਂਸ ਹੋ ਜਾਂਦੀ ਹੈ ਅਤੇ ਸੂਕਸ਼ਮ ਵਿਚਾਰ ਜਿਹੜੀ ਹੈ ਉਹ ਮਨ ਵਿੱਚ ਘੱਟ ਆਉਂਦੀ ਹੈ, ਅਸਲੀ ਚੀਜ਼ ਨਹੀਂ ਫੜੀ ਜਾ ਸਕਦੀ। ਸੋ ਮਹਾਰਾਜ ਕਹਿੰਦੇ ਸਾਰਾ ਜਿੰਨਾ ਸੰਸਾਰ 'ਚ ਦੁੱਖ ਹੈ, ਕੋਜ ਹੈ, ਜਿੰਨੀ ਬਿਮਾਰੀ ਹੈ, ਜਿੰਨੀ ਪਰੇਸ਼ਾਨੀ ਹੈ, ਜਿੰਨੀ ਫਰਸਟ੍ਰੇਸ਼ਨ ਹੈ, ਜਿੰਨੇ ਹੋਕੇ ਨੇ, ਜਿੰਨੇ ਹਾਵੇ ਨੇ, ਇਹ ਸਾਰੇ ਨਾਮ ਨੂੰ ਭੁੱਲਣ ਕਰਕੇ ਨਾਮ ਵਿਸਰਿਆ ਦੁੱਖ ਪਾਏ। ਇੱਕ ਥਾਂ ਫਰਮਾਉਂਦੇ ਨੇ ਕਿ ਹਰ ਅਰਾਧੇ ਅਰੋਗ ਅੰਦ ਆਈ, ਜਿਹੜਾ ਹਰੀ ਦੀ ਆਰਾਧਨਾ ਕਰਦਾ ਹੈ ਉਹਨੂੰ ਕੋਈ ਰੋਗ ਨਹੀਂ ਰਹਿੰਦਾ। ਜਿਸ ਨੂੰ ਵਿਸਰੇ ਮੇਰਾ ਰਾਮ ਸੁਨੇਹੀ, ਤਿਸ ਲੱਖ ਵੇਦਨ ਜਣ ਪਾਈ। ਜਿਹਨੂੰ ਵਾਹਿਗੁਰੂ ਵਿਸਰ ਗਿਆ ਉਹਨੂੰ ਇੱਕ ਦੁੱਖ ਨਹੀਂ ਲੱਖਾਂ ਦੁੱਖ ਆ ਕੇ ਲੱਗ ਜਾਣ। ਸੋ ਦੁੱਖ ਦਾ ਕਾਰਨ ਪਰਮੇਸ਼ੁਰ ਦੇ ਨਾਮ ਨੂੰ ਭੁੱਲਣਾ। ਆਪਦਾ ਫਰਮਾਨ ਹੈ ਕਿ ਕਾਮ ਕ੍ਰੋਧ ਸਬਲ ਸੰਸਾਰਾ, ਇਹ ਜਿਹੜੇ ਪੰਜ ਜਜ਼ਬੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਜੋ ਸੂਕਸ਼ਮ ਭੂਤ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਇੰਨੇ ਪਾਵਰਫੁੱਲ ਨੇ ਸੰਸਾਰ ਦੇ ਅੰਦਰ ਕਿ ਆਦਮੀ ਦੀ ਹੋਸ਼ ਨਹੀਂ ਕਾਇਮ ਰਹਿਣ ਦਿੰਦੇ, ਅਤੇ ਇਹਨਾਂ ਦੇ ਇਨਫਲੂਐਂਸ ਦੇ ਅੰਦਰ ਆ ਕੇ, ਮੋਹ ਦੇ ਇਨਫਲੂਐਂਸ 'ਚ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਅਵਮਾਨ ਦੇ, ਕ੍ਰੋਧ ਦੇ, ਮਹਾਰਾਜ ਕਹਿੰਦੇ ਫਿਰ ਕੀ ਹੁੰਦਾ। ਕਹਿੰਦੇ ਜਿੰਨੇ ਵੀ ਕਰਮ ਆਦਮੀ ਕਰਦਾ, ਭਾਵੇਂ ਕੋਠੀਆਂ ਬਣਾਉਂਦਾ, ਭਾਵੇਂ ਨੌਕਰੀ ਕਰਦਾ, ਭਾਵੇਂ ਪਰਿਵਾਰ ਦੀ ਪਾਲਣਾ ਕਰਦਾ, ਕੁਛ ਵੀ ਕਰਦਾ, ਕਹਿੰਦੇ ਇਹਨੂੰ ਤੇਜ਼ ਨਾ ਕਰ, ਠੀਕ ਸੀਗਾ ਪਰ, ਅਤੇ ਸਾਰੀ ਚੀਜ਼ ਦੁੱਖ ਦਾ ਪਸਾਰਾ। ਹੋਰ ਹੌਲੀ ਕਰ, ਛੇੜੀ ਨਾ ਜਾਓ ਇਹਨੂੰ ਬਾਰ ਬਾਰ। ਕਾਮ ਕਰੋ ਸਬਲ ਸੰਸਾਰਾ, ਬਹੁ ਕਰਮ ਕਮਾਵੇ ਸਭ ਦੁੱਖ ਕੇ, ਦੁੱਖ ਕਾ ਪਸਾਰਾ। ਕਹਿੰਦੇ ਸਾਰਾ ਪਸਾਰਾ ਹੀ ਦੁੱਖ ਦਾ ਬੰਦਾ ਕਰ ਰਿਹਾ, ਤਾਣਾ ਬਾਣਾ ਹੀ ਦੁੱਖ ਦਾ ਬਣਾ ਰਿਹਾ। ਕੌਣ ਹੈ ਜਿਹੜਾ ਇਸ ਇਹਨਾਂ ਪੰਜ ਜਜ਼ਬਿਆਂ ਤੋਂ ਬਾਹਰ ਹੈ? ਪਰ ਮਹਾਰਾਜ ਨੇ ਨਾਲ ਦੀ ਨਾਲ ਨੁਸਖਾ ਲਿਖਤਾ ਕਿ ਤੁਸੀਂ ਸੁੱਖ ਚਾਹੁੰਦੇ ਹੋ, ਸੁੱਖ ਚਾਹੁੰਦੇ ਹੋ ਭਾਈ ਸਾਰੇ, ਜੇ ਸੁੱਖ ਚਾਹੁੰਦੇ ਹੋ ਤਾਂ ਸਤਿਗੁਰ ਸੇਵੇ ਸੇ ਸੁੱਖ ਪਾਵੇ। ਸੱਚਾ ਸ਼ਬਦ ਮਿਲਾਇਂਦ। ਸਤਿਗੁਰੂ ਦੀ ਜੇ ਸੇਵਾ ਕਰੇ, ਜਿਸ ਦੇ ਵਾਸਤੇ ਸਾਨੂੰ ਮਾਨਸ ਦੇਹੀ ਪ੍ਰਾਪਤ ਹੋਈ ਹੈ, ਗੁਰਸੇਵਾ ਅਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕਿਸੇ। ਸੋ ਸਤਿਗੁਰੂ ਦੀ ਸੇਵਾ ਜੋ ਹੈ ਸਭ ਤੋਂ ਸ੍ਰੇਸ਼ਟ ਆਗਿਆ ਸਾਹਮਣੇ ਹੀ ਸਾਹਿਬ ਸੇਵਾ। ਜੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਮੰਨਾਂਗੇ ਤਾਂ ਸੇਵਾ ਸ੍ਰੇਸ਼ਟ ਹੈ, ਜੇ ਆਗਿਆ ਨਹੀਂ ਮੰਨਾਂਗੇ ਤਾਂ ਸੇਵਾ ਉੱਨੀ ਉੱਤਮ ਨਹੀਂ ਹੋ ਸਕਦੀ। ਆਗਿਆ ਸਾਹਮਣੇ ਹੀ ਸਾਹਿਬ ਸੇਵਾ, ਸਭ ਤੋਂ ਵੱਡੀ ਸੇਵਾ ਆਗਿਆ ਦੀ ਹੁੰਦੀ ਹੈ। ਆਗਿਆ ਮੰਨਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ 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 ਕਰ ਮੰਨ। ਜੇ ਮੰਨਣਾ ਹੀ ਨਹੀਂ ਉਹੀ ਗਾਈ ਜਾਂਦਾ ਹੈ, ਰਾਗ ਕੱਢੀ ਜਾਂਦਾ ਹੈ, ਬੋਲ ਨੂੰ ਲਚਕ ਦੇ ਕੇ ਗਾਉਂਦਾ ਹੈ, ਉਹ ਠੀਕ ਹੈ। ਇੱਕ ਆਰਟ ਤਾਂ ਹੋ ਸਕਦਾ, ਉਹਦਾ ਅਸਰ ਸਰੋਤਿਆਂ 'ਤੇ ਹੋ ਸਕਦਾ, ਸਾਜ਼ਾਂ ਦਾ ਅਸਰ ਹੋ ਸਕਦਾ, ਲੇਕਿਨ ਅੰਦਰ ਨਹੀਂ ਜਾ ਸਕਦਾ, ਸੁੱਖ 'ਚ ਨਹੀਂ ਪਹੁੰਚ ਸਕਦਾ। ਸੋ ਸਾਰਾ ਹੀ ਸੰਸਾਰ ਮਹਾਰਾਜ ਕਹਿੰਦੇ ਦੁੱਖਾਂ ਨਾਲ ਭਰਿਆ ਪਿਆ ਭਾਈ, ਦੁਖੀ ਦੁਨੀਆ ਸਹੇੜੀ ਹੈ, ਜਾਏ ਤਾਂ ਲੱਗਾ ਦੁੱਖ। ਜਿਹਦੇ ਕੋਲ ਚਲੇ ਜਾਓ ਦੁੱਖਾਂ ਦੇ ਭਰੇ ਹੋਏ ਨੇ, ਸੁੱਖ ਦੀ ਬਾਤ ਤਾਂ ਕੋਈ ਕਰਦਾ ਨਹੀਂ, ਜਿਸ ਨੂੰ ਵੀ ਛੇੜੋ ਦੁੱਖ ਹੈ ਦੁੱਖ ਹੈ, ਚਾਹੇ ਥੋੜ੍ਹਾ ਹੈ ਚਾਹੇ ਬਹੁਤਾ ਹੈ। ਪਰ ਸਾਰੇ ਮਹਾਰਾਜ ਕਹਿੰਦੇ ਵੀ ਜਦ ਤੱਕ ਨਾਮ ਨਹੀਂ ਜਪਦਾ, ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾ, ਨਾਮ ਤੋਂ ਬਗੈਰ ਕਿਤੇ ਸੁੱਖ ਨਹੀਂ। ਸੋ ਸਾਰਾ ਸੰਸਾਰ ਦੁਖੀ ਹੈ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ, ਮਾਨਸਿਕ ਭੁੱਖ ਨਹੀਂ ਲਹਿੰਦੀ, ਵਾਸ਼ਨਾਵਾਂ ਦੀ ਭੁੱਖ ਨਹੀਂ ਦੂਰ ਹੁੰਦੀ ਜਦ ਤੱਕ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਬਾਰੇ ਸਮਝਣਾ ਬਹੁਤ ਔਖਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੁਝ ਸ਼ਬਦ ਨੇ, ਮਨ ਆਉਂਦਾ ਹੈ ਵਾਰ ਵਾਰ, ਨਾਮ ਆਉਂਦਾ ਹੈ, ਸ਼ਬਦ ਆਉਂਦਾ ਹੈ, ਇਹ ਤਿੰਨੇ ਹੀ ਐਸੇ ਬਹੁਤ ਅਰਥੀ ਸ਼ਬਦ ਨੇ, ਇਹਨਾਂ ਨੂੰ ਸਮਝਣਾ ਬਹੁਤ ਔਖਾ, ਕਨਫਿਊਜ਼ਨ ਹੋ ਜਾਂਦਾ ਵੀ ਨਾਮ ਕੀ ਹੋਇਆ ਸ਼ਬਦ ਕੀ ਹੋਇਆ। ਤੋ ਮਹਾਰਾਜ ਕਹਿੰਦੇ ਨੇ ਬਿਨ ਸ਼ਬਦ ਦੇ ਨਾਉ ਨਾ ਉਪਜੈ, ਪਹਿਲਾਂ ਸ਼ਬਦ ਆਏਗਾ ਫਿਰ ਨਾਮ ਨੇ ਆਉਣਾ, ਫਿਰ ਸ਼ਬਦ ਕੀ ਹੋਇਆ ਨਾਮ ਕੀ ਹੋਇਆ, ਇਹ ਇਸੇ ਨੂੰ ਸਮਝਣ ਵਾਸਤੇ ਸਾਨੂੰ ਬਹੁਤ ਸਮਾਂ ਲੱਗਦਾ। ਜਦ ਤੱਕ ਸਤਸੰਗ ਨਹੀਂ ਪੂਰਨ ਰੂਪ 'ਚ ਕਰਦਾ, ਅਨੁਭਵੀ ਮਹਾਂਪੁਰਸ਼ਾਂ ਦੇ ਵਚਨ ਸਰਵਣ ਕਰਕੇ ਅਨੁਭਵ ਦੀਆਂ ਗੱਲਾਂ ਨਹੀਂ ਮੰਨਦਾ, ਉਨੀ ਦੇਰ ਤੱਕ ਨਾ ਨਾਮ ਪ੍ਰਾਪਤ ਹੋਵੇ ਨਾ ਸ਼ਬਦ ਤੱਕ ਰਸਵਾਈ ਹੋਵੇ। ਸੋ ਮਹਾਰਾਜ ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ, ਕੋਈ ਨਹੀਂ ਕਿਸੇ ਦੀ ਭੁੱਖ ਨਹੀਂ ਲੈਂਦੀ, ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ, ਜੇਤੇ ਰਸ ਸਰੀਰ ਕੇ ਤੇਤੇ ਲੱਗਿਆ ਦੁੱਖ। ਜਿੰਨੇ ਰਸ ਨੇ, ਵਸਤਰਾਂ ਦਾ ਰਸ ਹੈ, ਖਾਣ ਦਾ ਰਸ ਹੈ, ਸਵਾਰੀਆਂ ਦਾ ਰਸ ਹੈ, ਮਕਾਨਾਂ ਦਾ ਰਸ ਹੈ, ਕਾਮਣ ਦਾ ਰਸ ਹੈ, ਬੱਚਿਆਂ ਦਾ ਰਸ ਹੈ, ਨੌਕਰੀ ਚੌਕਰੀ ਅਹੁਦਿਆਂ ਦਾ ਰਸ ਹੈ, ਇੱਕ ਰਸ ਤਾਂ ਨਹੀਂ ਹੈ, ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਦ ਤੱਕ ਇਹ ਖਾਲੀ ਨਹੀਂ ਹੁੰਦਾ ਰਸਾਂ ਕਰਸਾਂ ਤੋਂ, ਉਨੀ ਦੇਰ ਤੱਕ ਨਾਮ ਦਾ ਨਿਵਾਸ ਨਹੀਂ ਹੋਇਆ ਕਰਦਾ। ਸੋ ਮਹਾਰਾਜ ਫਰਮਾਨ ਕਰਦੇ ਹੈ ਕਿ ਭਾਈ ਤੁਸੀਂ ਇੱਕ ਦੋ ਚਾਰ ਦਸ ਦੀ ਕੀ ਗੱਲ ਕਰਦੇ ਹੋ, ਬਾਹਰੋਂ ਬਾਹਰੋਂ ਤੁਹਾਨੂੰ ਸਾਰੇ ਸੁਖੀ ਨਜ਼ਰ ਆਉਂਦੇ ਨੇ, ਲੇਕਿਨ ਹਰੇਕ ਦੇ ਅੰਦਰ ਘੁਣ ਲੱਗਿਆ ਪਿਆ। ਇਸ ਤਰ੍ਹਾਂ ਫਰਮਾਨ ਕਰਦੇ
ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਸਭ ਸੰਸਾਰ
ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸਹੀ ਜਿਣ ਜਾਏ ਔਰੀ ਕਰਮ ਨਾ ਲੇਖੇ ਲਾਏ। ਮਰਦਾਨਾ ਗੁਰੂ ਮਹਾਰਾਜ ਜੀ ਨਾਲ ਜਾ ਰਿਹਾ ਸੱਚੇ ਪਾਤਸ਼ਾਹ ਆਪ ਦਾ ਫਰਮਾਨ ਹੈ ਕਿ ਸਾਰਾ ਸੰਸਾਰ ਦੁਖੀ ਹੈ ਕੀ ਵੱਡੀਆਂ ਵੱਡੀਆਂ ਕੋਠੀਆਂ ਵਾਲੇ ਜਿਨ੍ਹਾਂ ਕੋਲ ਵੱਡੀਆਂ ਵੱਡੀਆਂ ਸਵਾਰੀਆਂ ਦਾ ਪ੍ਰਬੰਧ ਹੈ ਨੌਕਰ ਚਾਕਰ ਨੇ ਬੈਂਕ ਪੈਸਿਆਂ ਨਾਲ ਭਰੇ ਪਏ ਨੇ ਰੋਕੜ ਚੱਲਦੀ ਹੈ ਹੁੰਡੀਆਂ ਚੱਲਦੀਆਂ ਨੇ ਬਾਲ ਬੱਚੇ ਨੇ ਇਸਤਰੀ ਸੁੰਦਰ ਹੈ ਮਿੱਤਰ ਦੋਸਤ ਨੇ ਸਰਕਾਰੀ ਪਦਵੀ ਹੈ ਕਿ ਇਹ ਲੋਕ ਵੀ ਦੁਖੀ ਹੁੰਦੇ ਨੇ। ਮਹਾਰਾਜ ਕਹਿੰਦੇ ਮਰਦਾਨਿਆਂ ਜਦ ਤੱਕ ਸੁੱਖ ਦੀ ਮੰਜ਼ਿਲ ਸੁੱਖ ਦੇ ਮਾਹੌਲ ਵਿੱਚ ਆਦਮੀ ਦਾ ਮਨ ਦਾਖਲ ਨਹੀਂ ਹੁੰਦਾ ਸਤ ਚਿੱਤ ਆਨੰਦ ਦੇ ਨਾਲ ਨਹੀਂ ਜੁੜਦਾ ਉਨੀ ਦੇਰ ਤੱਕ ਦੁੱਖ ਜਾਏ ਨਹੀਂ ਸਕਦਾ। ਮਾਇਆ ਸੁੱਖ ਨਹੀਂ ਦੇ ਸਕਿਆ ਕਰਦੀ ਕਦੇ ਵੀ ਮਾਇਆ ਦੇ ਵਿੱਚ ਦੋਸ਼ ਹੋਇਆ ਕਰਦੇ ਹਾਂ ਤੈਨੂੰ ਇੱਕ ਤ੍ਰਿਪਤੀ ਹੁੰਦੀ ਹੈ ਇਹਦੇ 'ਚ ਰੱਜ ਨਹੀਂ ਕਦੇ ਵੀ ਆਉਂਦਾ ਇੱਕ ਇਹ ਥਿਰ ਨਹੀਂ ਰਿਹਾ ਕਰਦੀ